कौन को कलंक रहे हो राम नाम लेत ही।
इतने कहता कि कलंक रहे है, वो कहते कि कलंक गया नहीं है
जी,
राम नाम जी ने ले लिया। दसो जरा कोई आदमी एक दसो जी का कलंक रहा है, कलंक परम परमे कलंक है, परम ते रहत ने कलंकी कहने ने, जिसे परम नहीं होने कलंकी है। जरा कलंक है ना कलंक, धर्म का परम निकल नहीं देंगे कलंकी ने, सारे कलंक लवा रहे ने अपने आप न। जिन्ने भी प्रचारक ने अकाल तख्त दे जहेदार होए ने, प्रचारक होए ने गुरुद्वारा दे, जिन्ने भी मैनेजर होए ने, सारे ने ये सारे कलंकत ने, क्योंकि धर्म का परम निकल नहीं दिंदे। होर कलंकत हो गए, थोड़े को पावर आई सिखी दी, तुसी धर्म का परम बधाया, निकल नहीं दिता, अपराध किया, गुरु की खिलाफत की। पर जे राम नाम लै लिया अगले जन्म, जद भी राम नाम लै लिया इन्होंने, जद भी गुरमत मान ली इन्होंने, कलंक मिट जूगा, कलंक नहीं रहना। कौन को कलंक रहे हो, सवाल है दसो कि कलंक रहा है। कलंक सी पिछले जन्म का, तोना सी हुण, कलंक तोण आए सी, कलंक पक्का कर लिया, होर चाड़ लिया, सिखा ने घर जन्म लैके, सिखा ने घर का जन्म लई दा हूं लेंदे ने, जिन्होंने कलंक धोना सी, कलंक लाना सी, ये तो कलंक ही बन गए। कौन कलंक कितों लहू, सवाल यह है। गुरबाणी तो बिना तो कोई चीज कलंक ला नहीं सकती, इथे लिखा नहीं, एदा मतलब है कलंक लेने ही नहीं हो, विरोध रहूगा, सब तो स्ट्रांग विरोध जे कते होगा सच का, उस सिखा का होगा, सिख विरोध दे झंडा बरदार होंगे, गुरमत दे विरोध दे झंडा बरदार सिख होंगे। किड़े सिख जेडे कहने राज करेगा खालसा, क्योंकि गुरमत कहती है राज ना चाहू मुक्त ना चाहू, वो कहने राज करेगा खालसा, ओ जड़ा राज करेगा खालसा, गुरु घर की सिखी दे मुकाबले दे विच ए झंडा बरदार रहू, गुरु घर के खिलाफ तड़ेगा यही रहू, ए झंडा बरदारी है खिलाफ। वो कहने खालसा राज करूगा, खालसा कहने भी राज करता ही नहीं होंगे, खालसा का परमेश्वर ओदा राज हैगा, फिर ओदा हुकम ओदा ही चलदा, इन्हां कोल चंडा बरदारी रहू, बाकी इन्हां दे नाल रहण गया। इस्लाम वाले ने जेड़े इस्लाम नहीं मनना, वो भी इन्हां नाल रहण गया, जिन्नी भी दुनिया दे होणगे इन्हां नाल घट विरोध करनगे, सच का ये सब तो ज्यादा तीव्र विरोध वाले होंगे। हाँ जी,
पतित पवित पे राम कहत ही तहाओ।
राम जी ने कह, वो तो पतित जिहड़ा सी जदे पवित्र हो गया, नीच सीगा, नीच पतित नीच नू, नीचो ऊच करे मेरा गोविंद, पाऊ तेरे डरे नहीं डरता किसी तो, नीचे ऊंच कर दिंदा। जिन्हें राम कहता इन्हां दा राम नहीं है, राम कहण में भेद है, राम दी कथा कहनी है जिहड़ी सब तो उत्तम हर की कथा है। राम नू हरे कहा है, विष्णु का अवतार है, विष्णु हर है, राम भी हरी हरी है, कृष्ण भी हरी कहने ने, हरे राम हरे कृष्ण कहने नहीं
जी,
हर अवतार रहे हैं। राम कहने में भेद है, राम की कथा कहनी है, राम कौन है वो दसना है, ਸਮੇਂ ਘੱਟ ਜਿਹੜਾ ਰਾਮ ਬੋਲੇ ਉਹਦੇ ਬਾਰੇ ਕੁਛ ਦੱਸਣਾ ਹੈ। ਇਹ ਕਹਿਣਾ ਰਾਮ ਰਾਮ ਦੀ ਕਥਾ ਕਹਿਣੀ ਹੈ। ਇਹ ਰਮਾਇਣ ਦੀ ਕਥਾ ਕਰਨ ਲੱਗ ਗਏ ਬਹਿ ਕੇ, ਰਮਾਇਣ ਦੀ ਕਥਾ ਕਰਨ ਲੱਗ ਗਏ ਤਾਂ ਹੀ ਰਮਾਇਣ ਲਿਖੀ। ਇਹਨਾਂ ਨੇ ਤੁਲਸੀਦਾਸ ਤੇ ਲਿਖਾਈ ਸੀ, ਉਹਦੇ ਵਾਲੀ ਰਮਾਇਣ ਦੀ ਕਥਾ ਫਿਰ ਨੀ ਕਰਦੇ। ਜੇ ਵਾਲਮੀਕ ਵਾਲੀ ਕਰਨ ਤਾਂ ਉਹ ਜੋ ਫੜੇ ਜਾਣਗੇ, ਉੱਥੇ ਸਵਾਲ ਇੰਨੇ ਖੜੇ ਹੋ ਜਾਣਗੇ, ਇਹਨਾਂ ਨੂੰ ਬ੍ਰਹਮ ਗਿਆਨ ਮੰਨਣਾ ਹੀ ਪਊਗਾ। ਉਹ ਬੰਦ ਕਰਤੀ ਇਹਨਾਂ ਨੇ, ਆ ਤੁਲਸੀਦਾਸ ਵਾਲੀ ਰੱਖ ਲਈ। ਇੱਥੇ ਮੋਹਰ ਲਵਾ ਲਈ, ਇੱਥੇ ਲਵਾਈ ਆਕਾਸ਼ੀ ਮੋਹਰ, ਕੰਪਰੋਮਾਈਜ਼ ਹੋਏ ਤੋਂ ਬਾਅਦ ਇਹ ਠੀਕ ਹੈ। ਇਹ ਚਾਰ ਵਰਣ ਨੇ, ਵੇਦ ਤਾਂ ਚਾਰ ਵਰਣਾਂ ਨੂੰ ਮੰਨਦਾ ਹੀ ਨਹੀਂ। ਚਾਰ ਵਰਣ ਤਾਂ ਬਣੇ ਹੀ ਬਾਅਦ ਚ ਨੇ, ਸਿਮਰਤ ਸ਼ਾਸਤਰ ਦੇ ਵਿੱਚ ਆ ਕੇ ਬਣੇ ਨੇ ਵਰਣ ਚਾਰ। ਪੰਡਿਤ ਨੇ ਜਾਂ ਬਾਠ ਪਾੜੀ ਹੈ, ਚਾਰ ਵਰਣ ਜਦ ਬਣੇ ਨੇ ਸਭ ਇਹਨਾਂ ਦਾ ਜੋ ਤਾਣਾ ਬਾਣਾ ਬੁਣਿਆ ਹੋਇਆ ਵਿਦਵਾਨਾਂ ਨੂੰ ਸਭ ਪਤਾ, ਜਿਹਨਾਂ ਨੇ ਖੋਜ ਕੀਤੀ ਹੈ ਸਭ ਪਤਾ। ਐਕਸਪੋਜ਼ ਹੋ ਗਏ, ਉਹ ਜਵਾਬ ਹੀ ਨਹੀਂ ਦਿੰਦੇ। ਤੁਸੀਂ ਬੋਲੀ ਜਾਓ, ਜਵਾਬ ਹੀ ਨਹੀਂ ਦਿੰਦੇ। ਇਵੇਂ ਹੁਣ ਸਿੱਖ ਵੀ ਨਹੀਂ ਜਵਾਬ ਦਿੰਦੇ, ਜੋ ਮਰਜ਼ੀ ਬੋਲੀ ਜਾਓ। ਫਿਰ ਕੇਸ ਵੱਧ ਜਾਂਦੇ ਹੁੰਦੇ, ਚੁੱਪੇ ਕਰ ਜਾਂਦੇ ਨੇ। ਝੂਠ ਬੋਲਦਾ ਨੀ ਹੁੰਦਾ ਆ ਕੇ ਮੈਦਾਨ ਚ, ਬੋਲੂ ਹੋਰ ਕੋਈ ਜਵਾਬ ਹੈ ਨੀ, ਕੀ ਬੋਲੂਗਾ। ਜਿਵੇਂ ਹਿੰਦੂ ਚੁੱਪ ਹੋ ਗਿਆ ਤੇ ਉਹ ਸਿੱਖ ਚੁੱਪ ਹੋ ਗਏ, ਕਿਉਂਕਿ ਧਰਮ ਸਿੱਖਾਂ ਦਾ ਨੀ, ਧਰਮ ਹਿੰਦੂਆਂ ਦਾ ਹੈ। ਹਿੰਦੂਆਂ ਨੇ ਦਿੱਤਾ, ਹਿੰਦੂਆਂ ਨੇ ਦੱਸੀ ਆ ਸਿੱਖੀ ਹੈ, ਇਹ ਵੀ ਚੁੱਪ, ਇਹਨਾਂ ਨੂੰ ਚੁੱਪ ਹੋਣਾ ਹੀ ਪਊਗਾ। ਆਇਆ ਤਾਂ ਸਭ ਕਾਸ਼ੀ ਤੋਂ ਹੈ, ਪੰਡਿਤ ਤਾਂ ਕਾਸ਼ੀ ਵਾਲੇ ਨੇ ਜਿਹਨਾਂ ਨੇ ਵੇਦ ਦਾ ਅਰਥ ਕੀਤਾ, ਗੁਰਬਾਣੀ ਦਾ ਅਰਥ ਕੀਤਾ। ਜਿਵੇਂ ਪੰਡਿਤ ਨੇ ਬਾਟ ਪਾੜੀ ਸੀ, ਬਾਟ ਪਾੜੀ ਸੀ ਵੇਦ ਨੂੰ ਵਖਿਆਨਿਆ ਸੀ, ਇਵੇਂ ਗੁਰਬਾਣੀ ਵਾਲੇ ਵੇਦ ਬਾਣੀ ਨੂੰ ਵਖਿਆਨਤਾ, ਬਸ ਉੱਥੋਂ ਲਿਆ ਹੈ ਉਹ। ਉਹ ਕਹਿੰਦੇ ਅਸੀਂ ਕਰ ਦਿੰਦੇ, ਤੁਹਾਡਾ ਕੰਮ ਹੈ ਬਈ। ਇੱਕ ਜਿੰਦਾ ਹੈਗਾ ਦਿਆੜਿਆ, ਚਾਬੀ ਖੋ ਗਈ। ਉਹ ਕਹਿੰਦੇ ਸਾਨੂੰ ਪਤਾ ਫਲਾਣੇ ਥਾਂ ਤੇ ਬੰਦਾ ਹੈਗਾ ਜਿੰਦਾ ਖੋਲ ਦੂਗਾ, ਉਹਨੇ ਲਿਆ ਕੇ ਜਿੰਦਾ ਖਿਲਾ ਲਿਆ, ਬਸ। ਇਹਨਾਂ ਦੇ ਮਤਲਬ ਦਾ ਖੁੱਲ ਗਿਆ, ਅਕਲ ਦਾ ਤਾਲਾ ਨਹੀਂ ਖੁੱਲਿਆ। ਉਹ ਚਾਬੀ ਜਿਹੜੀ ਜਿੰਦੇ ਦੇ ਵਿੱਚ ਸੀ, ਉਹ ਜਿਹੜੀ ਕੁੰਜੀ ਸੀ, ਗੁਰਸਬਦਾ ਅਕਲ ਦਾ ਤਾਲਾ ਖੋਲਣਾ ਸੀ,
ਗੁਰਕੁੰਜੀ,
ਗੁਰਕੁੰਜੀ ਉਹ ਗਿਆਨ ਜਿਹੜਾ ਸੀ ਅਕਲ ਦਾ ਤਾਲਾ ਖੋਲਣ ਵਾਲਾ, ਉਹ ਇਹਦੇ ਚੋਂ ਲੱਭਣਾ ਸੀ। ਅਕਲ ਦਾ ਤਾਲਾ ਉਵੇਂ ਬੰਦ ਹੈ, ਅਕਲ ਦੇ ਤਾਲੇ ਚਾਬੀ ਪਹਿਣ ਦੀ ਜਗ੍ਹਾ ਵੀ ਨਹੀਂ, ਉਹ ਵੀ ਬੰਦ ਕਰਦੀ। ਪਰ ਗੁਰਦਾਸ ਦੀ ਬਾਣੀ ਬਾਰਾਂ ਕੁੰਜੀ ਆ ਚੱਲੀਆਂ ਕੋਲ, ਪਹਿਲੇ ਕੁੰਜੀ ਹੈ, ਅਕਲ ਦਾ ਤਾਲਾ ਖੁੱਲ ਗਿਆ। ਅਕਲ ਦਾ ਤਾਲਾ ਪੱਥਰ ਦਾ ਬਣ ਗਿਆ, ਪਤਾ ਹੀ ਨਹੀਂ ਕੁੰਜੀ ਕਿੱਦਾਂ ਲੱਗਣੀ ਹੈ। ਹੁਣ ਅਰਥ ਆ ਗਏ ਸਮਝ
ਜੀ,
ਲੈ ਲਈ ਕੁੰਜੀ
ਆ ਗਈ ਜੀ, ਗੁਰ ਕੁੰਜੀ ਪਾਹੋ ਨਿਵਲ।
ਹਾਂ, ਗੁਰ ਕੁੰਜੀ ਸੀ ਪਾਹੋ ਨਿਵਲ, ਇਹਨਾਂ ਨੇ ਗੁਰਦਾਸ ਦੀਆਂ ਬਾਰਾਂ ਕੁੰਜੀ ਬਣਾ ਲਈ। ਗੁਰਬਾਣੀ ਦੇ ਅਰਥ ਖੁੱਲੇ ਕਿਉਂ ਨਾ, ਤਾਲਾ ਖੁੱਲਿਆ ਕਿਉਂ ਨਾ, ਕੀ ਗੁਰਬਾਣੀ ਤਾਲਾ ਕੁੰਜੀ ਹੈ? ਗੁਰਬਾਣੀ ਕਹਿੰਦੇ ਗੁਰ ਕੁੰਜੀ ਹੈ, ਇਹ ਕਹਿੰਦੇ ਗੁਰਬਾਣੀ ਤਾਲਾ ਕੁੰਜੀ ਕੀ ਹੈ? ਕੁੰਜੀ ਗੁਰਦਾਸ ਦੀਆਂ ਬਾਰਾਂ ਨੇ
ਜੀ,
ਇੱਥੇ ਪਤਾ ਲੱਗਦਾ ਕਈ ਮੰਨਣ ਦਾ। ਇਹ ਤਾਂ ਗੁਰਬਾਣੀ ਨੂੰ ਇਹ ਤਾਲਾ ਕਹਿਣ ਲੱਗ ਗਏ, ਇਹਦੀ ਕੁੰਜੀ ਹੈ ਸਾਡੇ ਕੋਲ। ਉਹ ਗੁਰਬਾਣੀ ਤਾਂ ਆਪੇ ਕੁੰਜੀ ਹੈ, ਤਾਲਾ ਤਾਂ ਥੋੜੀ ਅਕਲ ਨੂੰ ਲੱਗਿਆ, ਉਹ ਖੋਲਣਾ ਥੋੜੇ ਨਾਲ। ਤਾਂ ਹਿੰਦੂ ਚੰਗੇ ਨੇ ਜਿਹੜੇ ਕਹਿੰਦੇ ਖਾਈ ਕੇ ਪਾਨ ਬਨਾਰਸ ਵਾਲਾ ਖੁੱਲ ਜਾ ਬੰਦ ਅਕਲ ਕਾ ਤਾਲਾ, ਉਹਨਾਂ ਨੂੰ ਪਤਾ ਵੀ ਤਾਲਾ ਅਕਲ ਦਾ ਹੁੰਦਾ ਹੈ। ਉਹਨਾਂ ਨੂੰ ਗਿਆਨ ਹੈ ਤੁਹਾਡੇ ਤੇ ਜ਼ਿਆਦਾ, ਉਹ ਤਾਂ ਨੀ ਗੁਰਦਾਸ ਦੀਆਂ ਬਾਰਾਂ ਕੁੰਜੀ ਹੈ। ਕਹਿੰਦੇ ਸਾਡਾ ਜਿਹੜਾ ਬਨਾਰਸ ਦਾ ਪਾਨ ਹੈ
ਜੀ,
ਗੁਰਦਾਸ ਦੀਆਂ ਬਾਰਾਂ ਬਨਾਰਸ ਦੇ ਪਾਨ ਵਰਗੀਆਂ ਵੀ ਨਹੀਂ, ਉਹ ਵੀ ਬੰਦ ਅਕਲ ਦਾ ਤਾਲਾ ਖੋਲਦਾ। ਬਨਾਰਸ ਦੇ ਪਾਨ ਤੋਂ ਵੀ ਕੱਟ ਗਏ ਨੇ ਬਾਰਾਂ, ਬਨਾਰਸ ਦਾ ਤਾਂ ਪਾਨ ਅਕਲ ਦਾ ਤਾਲਾ ਖੋਲਦਾ, ਥੋੜੀਆਂ ਬਾਰਾਂ ਦਾ ਨਹੀਂ ਖੁੱਲਿਆ। ਜਿਹੜਾ ਖਾ ਕੇ ਥੁੱਕ ਦੇਈਦਾ ਪਾਨ, ਉਹਦੇ ਬਰਾਬਰ ਨਹੀਂ ਹੈ। ਰਾਮ ਥੁੱਕ ਵੀ ਨਹੀਂ ਸਕਦੇ, ਇਹਨਾਂ ਨੂੰ ਹੁਣ ਥੁੱਕ ਵੀ ਨਹੀਂ ਸਕਦੇ। ਹਾਂਜੀ,
ਰਾਮ ਸੰਗ ਨਾਮਦੇਵ ਜਨ ਕੋ ਪ੍ਰਤਿਗਿਆ ਆਈ।
ਨਾਮਦੇਵ ਕਹਿੰਦਾ ਜਿਹੜਾ ਜਨ ਹੈ, ਜਿਹੜਾ ਵੀ ਕੋਈ ਜਾਣਨਾ ਚਾਹੁੰਦਾ, ਜਿਹਨੇ ਵੀ ਜਾਣਿਆ ਉਹਨੂੰ ਵਿਸ਼ਵਾਸ ਹੈ, ਪ੍ਰਤਿਗਿਆ ਹੁੰਦੀ ਹੈ, ਵਿਸ਼ਵਾਸ ਹੈ, ਵਿਸ਼ਵਾਸ ਆਇਆ ਉਹਨੇ ਵਿੱਚ, ਭਰੋਸਾ ਕੀਤਾ। ਉਹਦੇ ਬਾਅਦ ਪ੍ਰਤਿਗਿਆ ਕਹਿੰਦਾ ਮਨ ਕਬੂਲਿਆ, ਜਿਹਨੂੰ ਭਰੋਸਾ ਆਇਆ ਮਨ ਨੂੰ ਕਬੂਲਿਆ। ਪ੍ਰਤਿਗਿਆ ਹੁੰਦੀ ਆ ਕੋਈ, ਕਹਿੰਦਾ ਉਹਨੇ ਪ੍ਰਤਿਗਿਆ ਕਰ ਲਈ, ਵਾਇਦਾ ਕਰ ਲਿਆ, ਜਿਹਨੂੰ ਭਰੋਸਾ ਆਇਆ ਉਹਨੇ ਪ੍ਰਤਿਗਿਆ ਆਈ ਆ। ਉਹਦੇ ਪ੍ਰਤੀ ਉਹਨੂੰ ਭਰੋਸਾ ਆਇਆ। ਹਾਂਜੀ,
ਏਕਾਦਸੀ ਵਰਤ ਰਹੇ ਕਾਹੇ ਕੋ ਤੀਰਥ ਜਾਈ।
ਜਿਹੜਾ ਏਕਾਦਸੀ ਵਰਤ ਰੱਖਦਾ ਹੈ, ਜਿਹੜਾ ਇੱਕੋ ਪਾਸੇ, ਏਕਾਦਸੀ ਦਾ ਮਤਲਬ ਨਹੀਂ ਦਸਵੇਂ ਦੂਏ ਦਿਨ, ਏਕਾਦਸੀ ਇੱਕੋ ਦਸ਼ਾ ਵੱਲ ਨੂੰ ਚੱਲਦਾ ਹੈ, ਉਹ ਧਰਮ ਨੂੰ, ਧਰਮ ਵਾਲੇ ਪਾਸੇ ਨੂੰ ਜਾਂਦਾ, ਮਾਇਆ ਵਾਲੇ ਪਾਸੇ ਜਾਂਦਾ ਹੀ ਨਹੀਂ। ਧਰਮ ਦਾ ਹੀ ਧਿਆਨ ਹੈ, ਮਾਇਆ ਦਾ ਧਿਆਨ ਇਹ ਹੈ ਨਹੀਂ। ਅੰਤਰਾਤਮਾ ਦਾ ਹੀ ਧਿਆਨ ਹੈ, ਅੰਤਰਾਤਮਾ ਚ ਧਿਆਨ ਹੈ, ਬਾਹਰਲੇ ਸਰੀਰ ਦਾ ਧਿਆਨ ਇਹ ਹੈ ਨਹੀਂ। ਇਹਨੂੰ ਏਕਾਦਸ਼ੀ ਵਰਤ ਕਹਿੰਦੇ ਨੇ। ਸੰਸਾਰੀ ਖਾਣੇ ਦਾ, ਸੰਸਾਰੀ ਪੀਣੇ ਦਾ ਕੋਈ ਧਿਆਨ ਨਹੀਂ। ਧਿਆਨ ਕਾਹਦਾ? ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਆਤਮਾ ਦੀ ਖੁਰਾਕ ਵਾਸਤੇ ਹੀ ਉਹਦਾ ਧਿਆਨ ਹੈ, ਦੂਆ ਧਿਆਨ ਹੈ ਨਹੀਂ। ਕੋਈ ਏਕਾਦਸ਼ੀ ਵਰਤ ਹੈ, ਇੱਕੋ ਦਿਸ਼ਾ, ਇੱਕੋ ਦਿਸ਼ਾ ਮਾਇਆ ਵਾਲੀ ਦਿਸ਼ਾ ਦਾ ਵਰਤ ਹੈ, ਮਾਇਆ ਦੂਈ ਦਾ ਵਰਤ ਨਹੀਂ ਹੈ। ਅੰਦਰਲੇ ਸਰੀਰ ਦੀ ਖੁਰਾਕ ਲਗਾਤਾਰ ਖਾਊਗਾ, ਇਹ ਬਾਹਰਲਾ ਸਰੀਰ ਦਾ ਨਾ ਕੁਝ ਖਾਣਾ ਹੀ ਵਰਤ ਮੰਨ ਲਿਆ ਇਹਨਾਂ ਨੇ। ਉਹ ਵਰਤ ਮੰਨ ਲਿਆ, ਅੰਦਰਲੇ ਦੀ ਖੁਰਾਕ ਪਤਾ ਹੀ ਨਹੀਂ। ਅੰਦਰਲੇ ਦੀ ਖੁਰਾਕ ਖਾਈਦੀ ਹੈ ਬਾਹਰਲੇ ਦੀ ਛੱਡ ਕੇ, ਉਹ ਕਰਦੇ ਨੇ ਮੁਸਲਮਾਨ ਰੋਜ਼ਿਆਂ ਚ। ਰੋਜ਼ਾ ਕੀ ਆ? ਉਹ ਵੀ ਵਰਤ ਹੈ, ਸੰਤੋਖ, ਸਬਰ, ਸਬਰ ਦਾ ਪਾਠ ਪੜ੍ਹਾਉਂਦੇ ਨੇ, ਸਬਰ ਰੱਖੋ, ਸਬਰ ਦੇ ਬਿਨਾਂ ਨਹੀਂ ਬ੍ਰਹਮਚਰਯ ਚੜ੍ਹਨਾ, ਸਬਰ ਦੇ ਵਿੱਚੋਂ ਫਿਰ ਆਪਣਾ ਧਰਮ ਦੀਆਂ ਗੱਲਾਂ ਕਰਦੇ ਨੇ, ਧਰਮ ਦਾ ਪੜ੍ਹਦੇ ਨੇ, ਕੁਛ ਵਿਚਾਰਦੇ ਨੇ, ਸਬਰ ਬਣਿਆ ਰਹਿੰਦਾ। ਜੇ ਧਰਮ ਦੀ ਗੱਲ ਨਾ ਕਰਨ, ਦੂਜੀਆਂ ਗੱਲਾਂ ਕਰਨ, ਰੋਜ਼ਾ ਸਰੀਰ ਨਹੀਂ ਚੜ੍ਹ ਸਕਦਾ। ਉਸ ਮਹੀਨੇ ਦੇ ਵਿੱਚ ਬਿਨਾਂ ਪਾਣੀ ਤਿਆਰ ਹੁੰਦਾ ਸੀ, ਮਤਲਬ ਹਾਰਟ ਫੇਲ ਹੋ ਜੇ, ਧਰਮ ਬਚਾਉਂਦਾ।
ਸ਼ਰਮ ਸੁਨਤ ਸੀਲ ਰੋਜ਼ਾ ਹੋ ਹੋ ਮੁਸਲਮਾਨ।
ਸਬਰ ਰੋਜ਼ਾ, ਸਬਰ ਦੇ ਬਿਨਾਂ ਰੋਜ਼ਾ ਨਹੀਂ ਹੈ। ਜੇ ਸਬਰ ਹੈ, ਸਬਰ ਹੈ ਤਾਂ ਰੋਜ਼ਾ ਹੈ। ਪਾਣੀ ਰੋਜ਼ੇ ਸੀ ਰੋਜ਼ਾਨਾ ਦੇ, ਰੋਜ਼ਾ ਨਿਤ, ਨਿਤ ਇਸ ਨੂੰ ਨਿਤ ਕਹਿੰਦੇ ਨੇ, ਰੋਜ਼ਾ ਰੋਜ਼ਾਨਾ ਦਾ ਹੀ ਰੋਜ਼ਾ ਹੈ, ਰੋਜ਼ਾਨਾ ਇਵੇਂ ਰਹਿਣਾ, ਇਹਨੂੰ ਰੋਜ਼ਾ ਕਹਿੰਦੇ ਨੇ। 11 ਮਹੀਨੇ ਦੇ ਰੋਜ਼ੇ ਨਹੀਂ ਹੁੰਦੇ, ਉਹ ਰੋਜ਼ੇ ਨਹੀਂ ਹੁੰਦੇ। ਰੋਜ਼ਾ ਤਾਂ ਜ਼ਿਆਦਾ ਜਾਂ ਪੂਰੇ ਸਾਲ ਦਾ ਹੋਵੇ, ਫਿਰ ਰੋਜ਼ਾ। ਉਹ ਸਰੀਰ ਦੀ ਖਾਣਾ ਬੰਦ ਕਰੇ ਦਾ ਰੋਜ਼ਾ ਨਹੀਂ ਹੈ, ਸਬਰ ਰੱਖਣਾ ਉਹ ਰੋਜ਼ਾ। ਬਸ ਸਬਰ ਸੰਤੋਖ ਦੀ ਜ਼ਿੰਦਗੀ ਬਤੀਤ ਕਰਨੀ, ਇਹੀ ਰੋਜ਼ਾ ਹੈ। ਸਰੀਰ ਦੀ ਖੁਰਾਕ ਖਾਣੀ ਨਾ ਖਾਣੀ ਉਹਦਾ ਨਹੀਂ ਹੈ, ਸਰੀਰ ਵੱਲ ਤਾਂ ਧਿਆਨ ਹੀ ਨਹੀਂ। ਜੋ ਮਿਲ ਗਿਆ ਜੋ ਦੇ ਮੈਂ ਸੁਖਾਈ, ਜੋ ਮਿਲਦਾ ਖਾਈ ਜਾਓ, ਠੀਕ ਹੈ। ਭਗਤਾਂ ਨੇ ਰੋਜ਼ੇ ਨਹੀਂ ਰੱਖੇ, ਉਹਨਾਂ ਦਾ ਏਕਾਦਸ਼ੀ ਜੇ ਰੱਖੇ ਨੇ ਤਾਂ ਬਸ ਫਿਰ ਰੋਜ਼ੇ ਹੀ ਸੀ ਉਹਨਾਂ ਦੇ, ਲਗਾਤਾਰ ਰੱਖੇ ਨੇ। ਉਹਨਾਂ ਦੇ ਰੋਜ਼ੇ ਹੋਰ ਨੇ, ਮੁਸਲਮਾਨਾਂ ਦੇ ਰੋਜ਼ੇ ਹੋਰ ਨੇ। ਇਹਦਾ ਰੋਜ਼ੇ ਵੱਲ ਨੂੰ ਇੱਕ ਸੰਕੇਤ ਹੈ, ਅਜੋ ਜੇ ਸਬਰ ਰੱਖੀਏ ਤਾਂ ਜਿਹੜਾ ਰੋਜ਼ਾ ਕਾਮਯਾਬ ਹੋ ਸਕਦਾ। ਸਬਰ ਵਿੱਚ ਸ਼ਕਤੀ ਹੈ, ਸਬਰ ਦੀ ਸ਼ਕਤੀ ਨੂੰ ਮਹਿਸੂਸ ਕਰਨਾ ਹੈ, ਤਾਂ ਕਿ ਸਾਰਾ ਸਾਲ ਜੇ ਤੁਸੀਂ ਸਬਰ ਰੱਖੋਗੇ ਰੱਖਿਆ ਜਾ ਸਕਦਾ, ਸ਼ਕਤੀ ਤੁਹਾਡੇ ਅੰਦਰੋਂ ਪ੍ਰਗਟ ਹੋ ਜੂਗੀ, ਬਸ ਜੀਵਨ ਸਫਲਾ ਹੋ ਜੂਗਾ। ਉਦੋਂ ਤੇ ਕੋਈ ਕਮਾਈ ਹੋਈ ਨਹੀਂ ਹੈ ਜੀਵਨ। ਹਾਂਜੀ,
ਭਨਤ ਨਾਮ ਦਿਓ ਸੁਕਿਰਤ ਸੁਮਤ ਭਏ।
ਹਾਂ, ਪੰਡਤ ਨਾਮਦੇਵ ਨਾਮਦੇਵ ਕਹਿ ਰਿਹਾ ਹੈ। ਪੰਡਤ ਦਾ ਮਤਲਬ ਬੋਲਣਾ, ਕਹਿ ਰਿਹਾ ਹੈ, ਮੰਗ ਰਿਹਾ ਹੈ, ਅਰਦਾਸ ਕਰ ਰਿਹਾ ਹੈ।
ਭਨਤ ਨਾਮ ਦਿਓ ਸੁਕਿਰਤ ਸੁਮਤ ਭਏ।
ਹਾਂ, ਸੁਕਿਰਤ ਨਾਮਦੇਵ ਕਹਿੰਦਾ ਸੁਕਿਰਤ ਦੇ ਵਿੱਚ ਹੀ ਸੁਮਤ ਹੈ। ਜੇ ਤੁਹਾਡੀ ਕਿਰਤ ਸੁਕ੍ਰਿਤ ਹੈ, ਇਮਾਨਦਾਰੀ ਦੀ ਕਮਾਈ ਦੁਨਿਆਵੀ ਵੀ ਹੈ, ਅੰਦਰਲੀ ਜਿਹੜੀ ਹੈ ਗੁਰਮਤ ਉਹ ਵੀ ਇਮਾਨਦਾਰੀ ਦੀ ਹੈ। ਇਮਾਨਦਾਰੀ ਤੁਹਾਡੇ ਅੰਦਰ ਵੱਧ ਰਹੀ ਹੈ, ਲਗਾਤਾਰ ਇਮਾਨਦਾਰੀ ਵੱਧ ਰਹੀ ਹੈ, ਇਮਾਨ ਵੱਧ ਰਿਹਾ ਹੈ, ਇਮਾਨ ਮਜ਼ਬੂਤ ਹੋ ਰਿਹਾ ਹੈ, ਫਿਰ ਸੁਕ੍ਰਿਤ ਹੈ। ਜਦੋਂ ਤੁਸੀਂ ਦੁਨਿਆਵੀ ਕੰਮ ਕਾਰ ਆਪਾਂ ਵਿਚਰਦੇ ਹਾਂ, ਜੇ ਤੁਹਾਡੀ ਇਮਾਨਦਾਰੀ ਵੱਧ ਰਹੀ ਹੈ, ਮਜ਼ਬੂਤ ਹੋ ਰਹੀ ਹੈ, ਫਿਰ ਉਹ ਸੁਕਿਰਤ, ਉਦੋਂ ਚੰਗੀ ਕੋਈ ਕਿਰਤ ਨਹੀਂ ਹੈ। ਤੁਹਾਡੀ ਕਿਰਤ ਕਮਾਈ ਸਭ ਤੋਂ ਮਜ਼ਬੂਤ ਹੈ, ਵਧੀਆ, ਸ੍ਰੇਸ਼ਟ ਹੈ, ਉਹ ਕਿਰਤ ਸ੍ਰੇਸ਼ਟ ਹੈ, ਸੁਕ੍ਰਿਤ ਹੀ ਹੈ, ਸੁਕਿਰਤ ਹੈ। ਸੁਕਿਰਤ ਜ਼ਿਆਦਾ ਹੈ ਜਾਂ ਤੁਹਾਡੇ ਅੰਦਰ ਰੋਜ਼ ਇਮਾਨ ਮਜ਼ਬੂਤ ਹੋਵੇ। ਅੱਜ ਜਿੰਨਾ ਇਮਾਨ ਹੈ, ਕੱਲ੍ਹ ਨੂੰ ਇਹਦੋਂ ਮਜ਼ਬੂਤ ਹੋਵੇ, ਬਲਵਾਨ ਹੋਵੇ, ਫਿਰ ਸੁਕਿਰਤ ਹੈ। ਹੋਰ ਕੋਈ ਪਛਾਣ ਸੁਕਿਰਤ ਦੀ ਹੈ ਨਹੀਂ। ਇਮਾਨ ਮਜ਼ਬੂਤ ਹੋ ਰਿਹਾ, ਤੁਹਾਨੂੰ ਆ ਕੇ ਪਤਾ ਲੱਗਣਾ। ਇਮਾਨ ਡੋਲੂਗਾ ਜਾਂ ਤੁਹਾਡਾ, ਉਹ ਸੁਕਿਰਤ ਨਹੀਂ, ਉਹ ਦੁੱਖ ਕਿਰਤ ਹੈ, ਉਹ ਭੈੜੀ ਕਮਾਈ ਹੈ, ਭੈੜੇ ਵਿਚਾਰ ਨੇ, ਭੈੜੇ ਖਿਆਲ ਨੇ ਅੰਦਰ ਆ ਗਏ ਤੁਹਾਡੇ। ਸ਼ੁਭ ਖਿਆਲ ਰਹਿਣ, ਸ਼ੁਭ ਇੱਛਾ ਰਹੇ, ਸਾਰਿਆਂ ਦੇ ਸ਼ੁਭ ਚਿੰਤਕ ਬਣ ਕੇ ਰਹੋ, ਬਸ ਉਹ ਸੁਕ੍ਰਿਤੀ ਹੈ। ਉਹ ਫਿਰ ਤੁਹਾਡੇ ਖਾਤਰ ਸ਼ੁਭ ਹੀ ਸ਼ੁਭ ਹੈ, ਤੁਹਾਡਾ ਫਿਊਚਰ ਸ਼ੁਭ ਹੈ, ਸ਼ੁਭ ਲਾਭ ਹੈ ਇਹਦੇ ਵਿੱਚ। ਸ਼ੁਭ ਲਾਭ ਦਾ ਮਤਲਬ ਮਾਇਆ ਦਾ ਲਾਭ ਨਹੀਂ ਹੁੰਦਾ, ਸ਼ੁਭ ਲਾਭ ਉਹਨੂੰ ਕਹਿੰਦੇ ਨੇ ਜਿਹਦਾ ਤੁਹਾਡਾ ਇਮਾਨ ਮਜ਼ਬੂਤ ਹੋਵੇ, ਉਹ ਸ਼ੁਭ ਲਾਭ ਹੈ। ਜਿਹੜਾ ਤੁਹਾਡੇ ਨਾਲ ਜਾਣਾ ਲਾਭ ਇਹ, ਜਿਹੜਾ ਤੁਹਾਡੀ ਮੱਤ ਸਮਰਥ ਹੋਵੇ, ਤੁਹਾਨੂੰ ਸਮਰਥ ਆਵੇ। ਜੈ ਸੁਮਤੀ ਤਾਂ ਸੰਪਤੀ ਨਾਨਾ, ਜੈ ਕੁਮਤੀ ਸੁਮਤੀ ਹੋਵੇ, ਸਮਰਥ ਮਿਲੇ, ਉੱਥੇ ਸੰਪਤੀ ਨਾਨਾ, ਹਰ ਪ੍ਰਕਾਰ ਦੀ ਸੰਪਤੀ ਉੱਥੇ ਤੁਰੀ ਆਉਂਦੀ ਹੈ ਆਪੇ ਹੀ। ਜੈ ਕੁਮਤੀ ਜਾਂ ਮਤ ਭੈੜੀ ਹੋ ਜਾਵੇ, ਜਾਂ ਬਿਪਤਿਨ ਤਾਂ ਬਿਪਤ ਨਦਾਨਾ, ਗੁਰਮਤ ਸਮਰਥ ਸੀ ਇਹ ਛੱਡ ਕੇ ਸਿੱਖਾਂ ਨੇ ਜੇ ਕੁਮਤ ਲਈ ਹੈ, ਆਪ ਤੁਰੇ ਵੀ ਫਿਰਦੇ ਨੇ, ਹਾਲ ਵੀ ਦੇਖ ਲਓ ਕੀ ਹੈ, ਸਾਰੀ ਵਰਲਡ ਸਿੱਖਾਂ ਦਾ। ਸਿੱਖ ਮੈਂ ਤਾਂ ਕਿਹਾ ਕਿ ਗੁਰਮਤ ਦੇ ਚੰਗਾ ਵਰਦਾਰ ਇਹ ਨੇ, ਸਾਰੀ ਦੁਨੀਆਂ ਨੂੰ ਅਸੀਂ ਦੇਣਾ ਸੀ। ਭਾਈ ਅਸੀਂ ਕੀ ਕਰਦੇ ਹਾਂ, ਸਾਡੀ ਹਾਲਤ ਕੀ ਹੈ, ਹੁਣ ਇਦੋਂ ਵੀ ਭੈੜੀ ਹੋਊਗੀ, ਹੋਣੀ ਵੀ ਚਾਹੀਦੀ ਹੈ, ਭੈੜੀ ਕਿਉਂ ਨਾ ਹੋਵੇ, ਦੁਖਦਾਰੂ ਹੈ ਨਾ। ਜਾਂ ਬਿਮਾਰੀ ਇਲਾਜ ਹੋ ਜਾਵੇ ਤਾਂ ਦੁਆ ਵੀ ਫਿਰ ਉਹੀ ਜਿਹੀ ਆਉਂਦੀ ਹੈ, ਓਪਰੇਸ਼ਨ ਵੀ ਹੁੰਦਾ ਤੇ ਸਭ ਕੁਛ ਹੁੰਦਾ। ਠੀਕ ਕਰਨਾ ਹੋਵੇ ਰੋਗ, ਉਹੀ ਜਿਹੀ ਸਟਰੋਂਗ ਦਵਾਈ ਵੀ ਚਾਹੀਦੀ ਹੈ, ਉਨਾ ਹੀ ਸਟਰੋਂਗ ਦੁੱਖ ਚਾਹੀਦਾ, ਦੁਖਦਾਰੂ ਹੈ, ਦੁੱਖ ਵੀ ਉਹਨਾਂ ਨੇ ਸਟਰੋਂਗ ਹੋਊ, ਤਾਂ ਜਾ ਕੇ ਕੋਈ ਕਿਸੇ ਨੂੰ ਮੁੜ ਸਕਦਾ। ਹਾਂਜੀ,
ਭਨਤ ਨਾਮ ਦਿਓ ਸੁਕਿਰਤ ਸੁਮਤ ਭਏ, ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਗਏ।
ਗੁਰਮਤ ਵਾਲਾ ਜਿਹੜਾ ਨਾਮ ਹੈ, ਗੁਰਮਤ ਵਿੱਚ ਜਿਵੇਂ ਨਾਮ ਦੱਸਿਆ, ਨਾਮ ਕੀ ਹੁੰਦਾ, ਜਿਹਦਾ ਇਹਨੇ ਵਿਖਿਆਨ ਕੀਤਾ, ਦੱਸਿਆ ਲੋਕਾਂ ਨੂੰ, ਸਮਝ ਕੇ ਬੁੱਝ ਕੇ ਪ੍ਰਚਾਰ ਕੀਤਾ, ਉਹ ਕਿਹੜਾ ਜਿਹੜਾ ਤੱਕ ਵੈਕੁੰਠ ਨਹੀਂ ਗਿਆ। ਇਹਨਾਂ ਵਾਲਾ ਸਿੱਖਾਂ ਕੋਲ ਝੰਡਾ ਬਰਦਾਰੀ ਸੀ, ਇਹ ਭਗਤਾਂ ਵਾਲੀ ਪੋਥੀ ਪਰਮੇਸ਼ਰ ਦਾ ਥਾਂ। ਜੇ ਤੁਸੀਂ ਉਹਦੇ ਝੰਡਾ ਬਰਦਾਰੀ ਮਾਲਕੀ ਬਣਦੇ, ਝੰਡਾ ਬਰਦਾਰੀ ਵੀ ਤੁਹਾਡੇ ਕੋਲ ਹੈ, ਜ਼ਿੰਮੇਵਾਰੀ ਵੀ ਤੁਹਾਡੇ ਕੋਲ ਹੈ, ਉਹ ਤੋਂ ਕਾਹਦੇ ਭੱਜਦੇ ਹੋ, ਭੱਜ ਨਹੀਂ ਸਕਦੇ ਉਹ ਤੋਂ, ਤੇ ਕੌਣ ਕਰੂਗਾ, ਤੁਸੀਂ ਨੀ ਕਰਨਾ। ਜੇ ਚੰਗਾ ਬਰਦਾਰੀ ਛੱਡ ਦੋ, ਕਹਿ ਦੋ ਅਸੀਂ ਸਿੱਖ ਨਹੀਂ ਹੈਗੇ, ਅੱਧੇ ਗੱਲ ਵੀ ਨੀ ਕਰਨਾ। ਗੱਲ ਕਰਦੇ ਹੋ ਗੁਰਮਤ ਤੋਂ ਖੜੇ ਹੋ, ਉਲਟ ਕਹਿੰਦੇ ਹੋ ਅਸੀਂ ਸਿੱਖ ਹਾਂ, ਇਹ ਤਾਂ ਹੋਰ ਵੀ ਵੱਡਾ ਅਪਰਾਧ ਹੈ, ਹੋਰ ਵੀ ਵੱਡਾ ਅਪਰਾਧ ਹੈ, ਬਹੁਤ ਵੱਡਾ ਅਪਰਾਧ ਹੈ। ਤੁਸੀਂ ਉਹੀ ਜੋ ਖਿਲਾਫ਼ ਹੋ, ਸਿੱਖੀ ਦੇ ਉਲਟ ਝੰਡਾ ਬਰਦਾਰ ਹੋ, ਦੁਨੀਆਂ ਨੂੰ ਕੌਣ ਦੱਸੂਗਾ, ਤੁਸੀਂ ਤਾਂ ਦੁਨੀਆਂ ਨੂੰ ਦੱਸਣ ਤੇ ਵੀ ਵਿਰੋਧ ਖੜੇ ਹੋ ਅਕਾਲ ਤਖ਼ਤ ਲਈ, ਵੀ ਜਿਹੜਾ ਅਰਥ ਸਾਡੇ ਅਰਥਾਂ ਦੇ ਅਨੁਸਾਰ ਨਹੀਂ ਕਰੂਗਾ, ਇਹ ਹੈ ਉਹ ਹੈ, ਤੁਹਾਡੇ ਘਰ ਦਾ ਰਾਜਾ ਹੈ, ਇਹਦੇ ਖਾਤਰ ਸ਼ਹੀਦੀਆਂ ਦਿੱਤੀਆਂ ਨੇ ਕਿ ਗੁਰੂਆਂ ਨੇ, ਜਿੰਨੇ ਸ਼ਹੀਦ ਹੋਏ ਨੇ, ਜਿੰਨੇ ਭਗਤ ਹੋਏ ਨੇ ਉਹਨਾਂ ਤੇ, ਇਹਦਾ ਤਾਂ ਮੁਸਲਮਾਨਾਂ ਨੇ ਵੀ ਨੀ ਕੀਤਾ ਜਿਵੇਂ ਤੁਸੀਂ ਹੋਏ ਹੋ। ਜੇ ਤੁਹਾਡਾ ਬੱਸ ਚੱਲੇ, ਤੁਹਾਡਾ ਬੱਸ ਨੀ ਚੱਲਦਾ, ਜੇ ਬੱਸ ਚੱਲਦਾ ਤੁਸੀਂ ਸਿੱਖੇ ਢਾਲ ਢਾਲ ਕੰਨਾਂ ਚ ਪਾ ਦਿੰਦੇ, ਜਿਹੜਾ ਦੂਈ ਗੱਲ ਸੁਣਦਾ, ਬੱਸ ਨੀ ਚੱਲਦਾ, ਸ਼ਕਤੀ ਪਰਮੇਸ਼ਰ ਨੇ ਛੱਡੀ ਨੀ ਤੁਹਾਡੇ ਕੋਲ, ਤੁਹਾਡੇ ਕੋਲ ਸ਼ਕਤੀ ਨੀ ਛੱਡੀ, ਜਿਹਨਾਂ ਕੋਲ ਸ਼ਕਤੀ ਆਈ ਸੀ ਨਾ ਰਣਜੀਤ ਸਿੰਘ ਕੋਲ ਦੂਜਿਆਂ ਦੀ, ਜਦੇ ਚਲੀ ਗਈ, ਜਦ ਦੇਖਿਆ ਗੁਰਮਤ ਦਾ ਗੁਰਮਤ ਦੇ ਖਿਲਾਫ਼ ਖੜੇ ਹੋ ਗਏ, ਜਦੇ ਫਨਾ ਕਰਕੇ ਰੱਖਦੇ ਸਾਡੀ ਗੁਰੂ ਤੇ ਖਿਲਾਫ਼ ਦੀ ਸਜ਼ਾ ਮਿਲੀ ਸੀ, ਐਡੀ ਛੇਤੀ ਰਾਜ ਕਿਸੇ ਲੱਭ ਨੀ ਗਿਆ, ਓਕੇ ਖਾਲਸਾ ਦਾ ਸੀਗਾ ਉਹ। ਹਾਂਜੀ,
ਭਨਤ ਨਾਮ ਦਿਓ ਸੁਕਿਰਤ ਸੁਮਤ ਭਏ, ਗੁਰਮਤ ਰਾਮ ਕਹਿ ਕੋ ਕੋ ਨਾ ਬੈਕੁੰਠ ਗਏ।
ਆ ਦੇਖੋ, ਗੁਰਮਤ ਸ਼ਬਦ ਆ ਗਿਆ, ਹੁਣ ਨਾਮ ਦਿਓ ਕਹਿੰਦਾ, ਸੁਮਤ ਆਉਂਦੀ ਹੈ ਗੁਰਮਤ ਚੋਂ, ਗੁਰਮਤ ਵਾਲਾ ਜਿਹੜਾ ਰਾਮ ਹੈ ਨਾ, ਸਭੇ ਘਰ ਰਾਮ ਬੋਲੇ, ਜਿਹਨੇ ਉਹਦੀ ਵਿਆਖਿਆ ਕੀਤੀ ਹੈ ਕਬੀਰ ਨੇ, ਜਿਹੜਾ ਦੱਸਿਆ ਸੀ ਗੁਰੂ ਨਾਨਕ ਰਾਜ ਜਨਮ ਨਹੀਂ ਹੋਇਆ, ਗੱਲ ਪਹਿਲਾਂ ਦੀ ਚੱਲਦੀ ਹੈ, ਇਹ ਗੱਲ ਪਹਿਲਾਂ ਦੀ ਹੈ, ਗੁਰਮਤ ਸ਼ਬਦ ਇੱਥੇ ਆਇਆ ਹੋਇਆ ਨਾਮਦੇਵ ਦਾ
ਜੀ।
ਗੁਰਮਤ ਤੋਂ ਸੁਮਤ ਆਉਂਦੀ ਹੈ ਗੁਰਬਾਣੀ ਤੋਂ, ਜਿਹਨੇ ਗੁਰਬਾਣੀ ਨੂੰ ਅਰਥਾਇਆ ਹੈ, ਰਾਮ ਅੰਦਰਲੇ ਰਾਮ ਦੀ ਗੱਲ ਕੀਤੀ ਹੈ, ਦੱਸੋ ਕਿਹੜਾ ਜਿਹੜਾ ਬਕੁੰਠ ਨਹੀਂ ਗਿਆ, ਇੱਕ ਆਦਮੀ ਦੱਸੋ, ਜਿੰਨਿਆਂ ਦੀ ਗੁਰਬਾਣੀ ਦਰਜ ਹੈ ਸਾਡੇ ਕੋਲ, ਸਾਰੇ ਬੈਕੁੰਠ ਗਏ ਨੇ, ਇਹਦਾ ਮਤਲਬ ਹੈ। ਤੁਸੀਂ ਕਹਿੰਦੇ ਹੋ ਭੱਟਾਂ ਨੇ ਗੁਰੂ ਨਾਨਕ ਦੀ ਉਹ ਕੀਤੀ ਹੈ ਉਸਤਤੀ, ਫਿਰ ਬਾਣੀ ਕਿਵੇਂ ਆ ਗਈ ਵਿੱਚ, ਫਿਰ ਉਹ ਬੈਕੁੰਠ ਕਿਵੇਂ ਚਲੇ ਗਏ, ਬੈਕੁੰਠ ਕਿਵੇਂ ਚਲੇ ਗਏ। ਸਭ ਤੋਂ ਵੱਡਾ ਅਪਰਾਧ ਇਹ ਕੀਤਾ ਜਿਹੜੇ ਸਵਈਆਂ ਦੇ, ਤੁਸੀਂ ਜਿਵੇਂ ਉਹਨੇ ਕਹਾਣੀ ਬਣਾਈ ਅਰਥ ਕੀਤੇ ਨੇ, ਸਾਰੀ ਗੱਲ ਖੋਲਣੀ ਹੈ ਬਹੁਤ ਬਰੀਕੀ ਨਾਲ, ਐਕਸਪੋਜ਼ ਹੋ ਜਾਣਗੇ ਸਾਰੇ, ਜੋ ਕੁਛ ਇਹਨਾਂ ਨੇ ਕੀਤਾ, ਪੰਡਿਤ ਨੇ ਜੋ ਬਾਠ ਪਾੜੀ ਹੈ ਐ ਨੰਗੀ ਹੋ ਜੂਗੀ, ਇਹ ਵੇਦ ਵਿੱਚ ਕਿਵੇਂ ਪਾੜੀ ਸੀ, ਇੱਥੇ ਪਾੜੀ ਸਾਡੇ ਕੋਲ ਹੈ, ਇਹ ਸਮਝਾ ਦਾਂਗੇ, ਉੱਥੇ ਤਾਂ ਇੰਨੀ ਹੋ ਗਈ ਹੈ ਪੰਡਿਤ ਪਾੜੀ ਬਾਠ, ਐ ਪਾੜੀ ਸੀ ਜਿਵੇਂ ਸਵਈਆਂ ਨੂੰ ਕਹਿ ਤਾ, ਵੀ ਜੀ ਗੁਰੂਆਂ ਦੀ ਉਸਤਤੀ ਹੈ, ਹੁਣ ਸਾਬਤ ਕਰਨ ਗੁਰੂਆਂ ਦੀ ਉਸਤਤੀ ਹੈ, ਇਹ ਜੋ ਕੁਛ ਉਹਨੇ ਕਹਾਣੀ ਲਿਖੀ ਹੈ ਸਵਈਆਂ ਤੇ ਪਹਿਲਾਂ, ਉਹ ਚੱਕ ਸਾਬਤ ਉਹਨੇ ਉਹੀ ਸਾਖੀ ਆਪਣੇ ਟੀਕੇ ਚ ਪਾਤੀ, ਬਹੁਤ ਬੜੀ ਸਾਜਿਸ਼ ਦੇ ਨਾਲ ਸਾਬਤ ਉਹਨੇ ਇਹ ਕੰਮ ਕੀਤਾ ਸੀ, ਇਹਦੇ ਪਿੱਛੇ ਬਹੁਤ ਬੜੀ ਸਾਜਿਸ਼ ਸੀ ਮਿਸ਼ਨਰੀ ਵਾਲਿਆਂ ਦੀ, ਇਹ ਬਾਬੂ ਤੇਜਾ ਸਿੰਘ ਦੀ ਔਲਾਦ ਹੈ ਸਾਰੇ, ਬਾਬੂ ਤੇ ਪਹਿਲਾਂ ਬਾਬੂ ਲਿਖਦੇ ਹੁੰਦੇ ਤੇ, ਉਹ ਮਿਸ਼ਨਰੀ ਬਣ ਗਏ।
ਹਾਂਜੀ,
ਉਹ ਬਾਬੂਆਂ ਨੇ ਪਹਿਲਾਂ ਬਾਬੂ ਨਾ ਸੀ, ਫਿਰ ਮਿਸ਼ਨਰੀ ਆ ਗਏ ਉਹਦੇ ਰੂਪ ਚ ਆ ਗਏ
ਜੀ।
ਇਹ ਪਹਿਲਾਂ ਤੇ ਲੱਗੇ ਨੇ ਗੁਰਮਤ ਦੇ ਖਿਲਾਫ। ਬਾਬੂ ਤੇਜਾਸ ਨੂੰ ਕੱਢਿਆ ਸੀ ਸਪੋਕਸਮੈਨ, ਹੁਣ ਤੇ ਰੌਲਾ ਪਾਉਂਦਾ ਬਾਬੂ ਤੇਜਾਸ ਨੂੰ ਕਲਾ ਇਹਨਾਂ ਨੇ ਛੇਕ ਤਾ ਜੀ ਫਲਾਨਾ, ਇਹ ਹੁਣ ਵੀ ਹੁਣ ਤੱਕ ਵੀ ਉਹਦੇ ਨੇ। ਹੁਣ ਘਰ ਘਰ ਪਹੁੰਚਾ ਦਾ ਜੇ ਗੁਰੂ ਨਾਨਕ ਦਾ ਮੈਸੇਜ, ਕਿੱਥੇ ਪਹੁੰਚਾ ਤਾ ਇਹਨੇ, ਕਿੰਨੇ ਸਾਲ ਹੋ ਗਏ, 20 ਸਾਲ 25 ਸਾਲ ਤਾਂ ਮੈਨੂੰ ਦੇਖ ਦੇ ਦੂਗੇ
ਜੀ।
ਆਪ ਰਿਟਾਇਰ ਵੀ ਹੋ ਗਿਆ ਮੈਸੇਜ, ਫਿਰ ਮੈਂ ਸਿੱਧੇ ਤੌਰ ਤੋਂ ਖਿਲਾਫ ਖੜਾ। ਉਹ ਮੈਸੇਜ ਗੁਰਬਾਣੀ ਦੇ ਖਿਲਾਫ ਖੜਾ ਤੂੰ, ਉਹ ਤਾਂ ਤੈਨੂੰ ਪੁੱਛਦਾ ਵੀ ਕੋਈ ਨੀ। ਫੇਲ ਵੀ ਤਾਂ ਹੀ ਹੋ ਗਿਆ, ਗੁਰੂ ਤੋਂ ਸਰਾਫਿਆ ਵੀ ਤਾਂ ਹੀ ਗਿਆ, ਸਰਾਫ ਹੈ ਗੁਰੂ ਦਾ ਹੈ
ਜੀ।
ਹਾਂ, ਕਿਸੇ ਵੇਲੇ ਤੇਰੀ ਮਾਨਤਾ ਸੀ, ਹੁਣ ਤੈਨੂੰ ਪੁੱਛਦਾ ਕੋਈ ਨੀ, ਪਤਾ ਲੱਗ ਗਿਆ ਵੀ ਗੁਰੂ ਤੋਂ ਖਿਲਾਫ ਹੈ। ਪਹਿਲਾਂ 10-10 ਹਜ਼ਾਰ ਰੁਪਇਆ ਲੈ ਲਿਆ ਵੀ ਮੈਂ ਸਾਰੀ ਉਮਰ ਮੈਗਜ਼ੀਨ ਭੇਜੂਗਾ, ਉੱਥੋਂ ਮੁੱਕਰ ਗਿਆ। ਥਾਂ ਥਾਂ ਝੂਠ ਬੋਲਿਆ ਤੈਂ, ਗੁਰਮਤ ਦਾ ਵਿਰੋਧ, 10 ਮਾਨਾਂ ਦਾ ਵਿਰੋਧ, ਬੋਲ ਦੇ ਆਰਟੀਕਲ ਆਮਦਾਨ ਚ ਤੈਨੂੰ ਦੱਸੀਏ, ਛੇਕ ਤਾਂ ਛੇਕੇ ਨਾ ਤੈਨੂੰ, ਛੇਕਣਾ ਤੈਨੂੰ, ਛੇਕ ਦਾ ਖੈਰ ਉਹ ਵੀ ਨੀ ਹੈਗਾ, ਪਰ ਛੇਕ ਤਾਂ ਦਿੱਤਾ ਤੈਨੂੰ। ਚਲੋ ਠੀਕ ਹੈ
ਜੀ।